अंत महला चौथा कर पहला एक ओंकार सतगुर प्रसाद हर जियो कृपा करे ता नाम ते आइया जियो सतगुर मिले सुभाए सहज गुण गाइया जियो हर जियो कृपा करे ता नाम ते आइया जियो सतगुर मिले सुभाए सहज गुण गाइया जियो गुण गाए विगसै सदा अनदना जा आप सचे पावाए अहंकार हो मैं तजय माया सहज नाम समावाए आप करता करे सोई आप देवता पाईया हर जियो कृपा करे ता नाम ते आइया जियो आप करता करे सोई आप देवता पाईया हर जियो कृपा करे ता नाम ते आइया जियो वाहिगुरु जी का खालसा वाहिगुरु जी की फतेह।
सतनाम श्री वाहिगुरु साहिब जी। गोबिंद सिंह गुरु गत दायक आन की आस नहीं मन राई चातक चित मुहूर मुहूरट स्वात दीदार कबे यह पाई जियो पतंग स्नेह की डोर बदा डग डोल सुलेहो मिलाई सिंध हुतासन है पव की गत मोहे मया कर लेहो बचाई भूल जो चूक परी हम ते गुर किंकर सो तुम ते बख्शावत लाज रखो हो निज नाम है की सिख मैं तुमरो जग माहे कहावत तू बख्शांद सदा सुखदायक मो मन नाहे विषय छुटकावत लोह ते हेम इरंड ते चंदन मानस ते सुर तुही बनावत जेता जियो पिंड सब तेरा तू अंतर जामी पुरख भगवान दासन दास कहे जन नानक जेहा तू कराए हे तेहा हौ करी वखियान कहा बुद्ध प्रभ तुच्छ हमारी बरन सके महिमा जो तिहारी हम ना सकत सत्कार सिफत तुम्हारी आप लेहो तुम कथा सुधारी हम ना सकत कर सिफत तुम्हारी आप लेहो तुम कथा सुधारी वाहे गुरु जी का खालसा वाहे गुरु जी की फतेह। दसां पातशाहियां दी आत्मक जागदी जोत ज्ञान स्वरूप शब्दावतार प्रगट गुरां की देह प्रतख सतगुरु श्री गुरु ग्रंथ साहिब जी महाराज जी दी पावन पवित्र हजूरी गुरुद्वारा मंजी साहेब दीवान हाल विखे हाजरियां भरदे हुए अमृत वेले सचखंड दरबार साहेब तो सतगुरु श्री गुरु ग्रंथ साहेब जी महाराज जी दे बख्शिश कीते हुए हुक्मनामे दी विचार आपां रोजाना सरवण करदे हां। प्रगट गुरां की साची देह तन तन सतगुरु श्री गुरु ग्रंथ साहेब जी महाराज अज दे पावन हुक्मनामे द्वारा सानू उपदेश बख्शिश करदे हन। सतगुरु जी ने नाम दी महिमा दसी है। जिहड़े प्रभु दा नाम जपदे हन उन्हां ते माया मोह दा दुख नहीं हुंदा, उन्हां नूं माया धोखा नहीं दे सकदी, क्योंकि माया छल करन वाली है, धोखा देन वाली है। माई माया छल, सतगुरु जी ने फरमाया है माया ऐसी है, माया ऐसी मोहनी पाई जेते जी तेते डहकाई। इथे ही बस नहीं, सरपनी ते ऊपर नाही को बलिया जिन ब्रह्मा बिशन महादेव छलिया। इसने ब्रह्मा बिशन महादेव नूं भी छल लिया है। ऐसी ये प्रभु दी माया ओदी शक्ति ऐसी परबल है, इस तो कोई बचिया नहीं। पर सतगुरु जी ने गुरबाणी अंदर फरमाया है ऐसे भी हन जिन्ना ने माया नू छल लिया। कवला बपरी संती छली, इस विचारी माया नू संता ने छल लिया। उन्हां दे अगे जोर नहीं चलदा। संतां दा मतलब है जो नाम जपण वाले हन, जिन्हां दे हिरदे अंदर नाम वसिया उन्हां नूं कोई धोखा नहीं दे सकदा, कोई छल नहीं सकदा, माया नहीं छल सकदी, ते बाकी उन्हां नूं किसने छलना है। इस करके माया दा जो तो है, जो त्रो है, जो छल है, जो धोखा है, वो भी उन्हां नूं नहीं व्यापदा। वो खुशी ते गमी दे विच एक समान ही रहिंदे हन, नलेप ही रहिंदे हन। वो सदा ही सहज आत्मक अडोलता दे विच टिके रहिंदे हन। उस संसार विच रहिंदे हुए भी अतीत निर्लेप रहिंदे हन। बैरागी उन्हां दे अंदर संसार दे किसी भी सुख दी पदार्थ दी पकड़ नहीं हुंदी। जीवन मुक्त दा भी यही लक्षण है, ਜੇ ਕੋਈ ਪੁੱਛੇ ਕਿ ਜੀਵਨ ਮੁਕਤ ਦਾ ਅਖਰੀ ਅਰਥ ਕੀ ਹੈ, ਜੋ ਜਿਉਂਦਿਆਂ ਹੀ ਮੁਕਤ ਹੈ, ਉਹਦਾ ਅਖਰੀ ਅਰਥ ਹੈ ਵੀ ਜਿਹਦੇ ਅੰਦਰੋਂ ਮਾਇਆ ਦੀ ਪਕੜ ਖਤਮ ਹੋ ਗਈ, ਮਾਇਕ ਸੁਖਾਂ ਦੀ ਪਦਾਰਥਾਂ ਦੀ ਖਿੱਚ ਨਹੀਂ ਰਹੀ ਜਿਹਦੇ ਅੰਦਰ, ਉਹ ਜੀਵਨ ਮੁਕਤ ਹੈ, ਉਹ ਜਿਉਂਦਿਆਂ ਹੀ ਮੁਕਤ ਹੈ। ਸੋ ਇਹ ਸ਼ਬਦ ਦੇ ਵਿੱਚ ਸਤਿਗੁਰੂ ਜੀ ਨੇ ਇਹ ਵੀ ਬਖਸ਼ਿਸ਼ ਕੀਤੀ ਹੈ ਕਿ ਪ੍ਰਭੂ ਦਾ ਜੋ ਸੱਚਾ ਪਿਆਰ ਅੰਦਰ ਪ੍ਰਗਟ ਹੋਣਾ ਉਹ ਸਤਿਗੁਰੂ ਦੀ ਕਿਰਪਾ ਦੇ ਦੁਆਰਾ ਹੋਏਗਾ, ਤੇ ਸਤਿਗੁਰੂ ਦਾ ਮਿਲਾਪ ਪ੍ਰਭੂ ਦੀ ਕਿਰਪਾ ਦੇ ਨਾਲ ਹੁੰਦਾ ਹੈ। ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ। ਸੋ ਸਤਿਗੁਰੂ ਜੀ ਨੇ ਜੋ ਆਪਾਂ ਨੂੰ ਉਪਦੇਸ਼ ਬਖਸ਼ਿਆ ਹੈ, ਕਿਉਂਕਿ ਸ਼ਬਦ ਵਿਸਥਾਰਮਈ ਹੈ, ਇਸ ਕਰਕੇ ਆਪਾਂ ਅੱਜ ਬਹੁਤੀ ਵਿਆਖਿਆ ਵੱਲ ਨਹੀਂ ਜਾ ਸਕਾਂਗੇ। ਸ਼ਬਦ ਦੀ ਵਿਚਾਰ ਦੇ ਵਿੱਚ ਸ਼ਬਦ ਦੇ ਅਖਰੀ ਅਰਥ ਤੇ ਅਰਥਾਂ ਦੀ ਵਿਆਖਿਆ ਗੁਰਬਾਣੀ ਦੇ ਦੁਆਰਾ ਹੀ ਸਰਵਣ ਕਰਨ ਦੇ ਵਾਸਤੇ ਆਪੋ ਆਪਣੇ ਖਿਆਲਾਂ ਨੂੰ ਬਾਹਰੋਂ ਰੋਕੀਏ, ਸਾਵਧਾਨ ਇਕਾਗਰ ਚੀਤ ਹੁੰਦੇ ਹੋਏ ਮਨ ਕਰਕੇ ਹਾਜ਼ਰੀਆਂ ਲਵਾਈਏ, ਰਸਨਾ ਕਰੀਏ ਪਵਿੱਤਰ, ਸਾਰੇ ਗੱਜ ਕੇ ਆਖੀਏ ਸਤਨਾਮ ਸ੍ਰੀ ਵਾਹ, ਫੇਰ ਆਖੀਏ ਸਤਨਾਮ ਸ੍ਰੀ ਵਾਹ, ਹੇ ਗੁਰੂ ਜੀ
ਸਤਨਾਮ ਵਾਹਿਗੁਰੂ ਸਾਹਿਬ ਜੀ, ਤਨਾਸਰੀ ਸ਼ੰਤ ਮਹੱਲਾ ਚੌਥਾ, ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਤਨਾਸਰੀ ਰਾਗ ਸ਼ੰਤ ਨਾਮ ਜਸਦਾ ਹੈ, ਕਾਵ ਤੇ ਸੰਗੀਤ ਦੇ ਸੁਮੇਲ ਦਾ ਨਾਮ ਵੀ ਛੰਤ ਹੈ। ਛੰਤ ਨਾਮ ਸ਼ਬਦ ਦੀ ਚਾਲ ਦਾ ਵੀ ਹੈ। ਮਹੱਲਾ ਚੌਥਾ, ਚੌਥੇ ਪਾਤਸ਼ਾਹ, ਚੌਥੇ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਸਰੂਪ, ਤਨ ਤਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਸਤਿਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ, ਘਰ ਪਹਿਲਾ ਤੋਂ ਭਾਵ ਸੁਰ ਤਾਲ ਹੈ। ਅੱਗੇ ਸ਼ਬਦ ਦੇ ਆਰੰਭ ਵਿੱਚ ਮੰਗਲ ਇੱਕ ਅਦੁੱਤੀ ਅਦਵੈਤ ਅਖੰਡ ਸਰੂਪ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਉਸ ਦੀ ਪ੍ਰਾਪਤੀ ਸਤਿਗੁਰ ਪ੍ਰਸਾਦ ਸਤਿਗੁਰੂ ਦੀ ਕਿਰਪਾ ਦੁਆਰਾ ਹੁੰਦੀ ਹੈ।
ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਓ।
ਸੋ ਵਾਹਿਗੁਰੂ ਦੀ ਜੇ ਮਿਹਰ ਹੋਵੇ, ਜਿਸ ਨੂੰ ਤੇਰੀ ਮਿਹਰ ਸੋ ਤੇਰੀ ਬੰਦਗੀ, ਉਹਦੀ ਮਿਹਰ ਦੀ ਨਿਸ਼ਾਨੀ ਇਹ ਹੈ ਕਿ ਉਹ ਬੰਦਗੀ ਕਰੇਗਾ। ਜਿਹੜਾ ਬੰਦਗੀ ਕਰਦਾ ਹੈ ਉਸ ਤੇ ਪ੍ਰਭੂ ਦੀ ਪੂਰਨ ਕਿਰਪਾ ਹੈ, ਪੂਰੀ ਮਿਹਰ ਹੈ, ਉਹਦੀ ਇਹ ਨਿਸ਼ਾਨੀ ਹੈ। ਉਹ ਵਾਹਿਗੁਰੂ ਜੇ ਕਿਰਪਾ ਕਰੇ ਤਾਂ ਹੀ ਪ੍ਰਭੂ ਦਾ ਨਾਮ ਧਿਆਈਐ ਜੀਓ ਧਿਆਇਆ ਜਾ ਸਕਦਾ ਹੈ, ਧਿਆਈ ਦਾ ਹੈ। ਧਿਆਉਣ ਦਾ ਅਰਥ ਹੈ ਨਾਮ ਨੂੰ ਆਪਣੇ ਧਿਆਨ ਦੇ ਵਿੱਚ ਵਸਾਉਣਾ। ਹੁਣ ਸਾਡੇ ਧਿਆਨ ਦੇ ਵਿੱਚ ਬਹੁਤ ਹੋਰ ਕੁਝ ਹੀ ਵਸਿਆ ਹੋਇਆ ਹੈ। ਅਸੀਂ ਬਾਣੀ ਪੜ੍ਹਦੇ ਹਾਂ ਪਰ ਸਾਡਾ ਧਿਆਨ ਕਿਤੇ ਹੋਰ ਹੁੰਦਾ ਹੈ। ਅਸੀਂ ਸੰਗਤ ਵਿੱਚ ਬੈਠੇ ਹਾਂ, ਸਾਡਾ ਧਿਆਨ ਕਿਤੇ ਹੋਰ ਹੁੰਦਾ ਹੈ। ਜੇ ਅਸੀਂ ਗੱਲਾਂ ਬਾਤਾਂ ਕਰਦੇ ਹਾਂ ਤਾਂ ਵੀ ਕਈ ਵਾਰ ਕਹਿੰਦੇ ਹਾਂ ਮੈਂ ਗੱਲ ਸੁਣੀ ਨਹੀਂ ਤੇਰੀ, ਦੁਬਾਰੇ ਕਹਿ ਮੇਰਾ ਧਿਆਨ ਕਿਤੇ ਹੋਰ ਸੀ। ਸੋ ਧਿਆਨ ਤੋਂ ਬਿਨਾਂ ਜੇ ਕਹੀ ਹੋਈ ਗੱਲ ਵੀ ਸਮਝ ਵਿੱਚ ਨਹੀਂ ਆ ਸਕਦੀ ਤੇ ਧਿਆਨ ਇਕਾਗਰ ਕੀਤੇ ਤੋਂ ਬਿਨਾਂ ਪ੍ਰਭੂ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ, ਗੁਰੂ ਦੀ ਗੱਲ ਵੀ ਸਮਝ ਵਿੱਚ ਨਹੀਂ ਆ ਸਕਦੀ। ਸੋ ਨਾਮ ਨੂੰ ਧਿਆਨ ਦੇ ਵਿੱਚ ਵਸਾਉਣਾ ਹੈ ਹਮੇਸ਼ਾ, ਤੇ ਨਾਮ ਦਾ ਅਖਰੀ ਅਰਥ ਅਕਾਲ ਪੁਰਖ ਵਾਹਿਗੁਰੂ ਦੀ ਜੋ ਸਮੁੱਚੀ ਤਾਕਤ ਹੈ, ਸੰਪੂਰਨ ਜੋ ਤਾਕਤ ਹੈ, ਉਸ ਨੂੰ ਸਤਿਗੁਰੂ ਜੀ ਨੇ ਨਾਮ ਸ਼ਬਦ ਦੇ ਨਾਲ ਸੰਬੋਧਨ ਕੀਤਾ ਹੈ। ਤੇ ਗੁਰਮਤਿ ਵਿੱਚ ਨਾਮ ਵਾਹਿਗੁਰੂ, ਗੁਰਮੰਤਰ, ਇਹ ਚਾਰ ਅੱਖਰ ਵਾਹਿਗੁਰੂ, ਇਹ ਗੁਰਮਤਿ ਨਾਮ ਹੈ। ਕਿਉਂਕਿ ਵਾਹਿਗੁਰੂ ਵੀ ਅਕਾਲ ਪੁਰਖ ਵਾਹਿਗੁਰੂ ਦੀ ਸਮੁੱਚੀ ਤਾਕਤ ਨੂੰ ਦਰਸਾਉਂਦਾ ਹੈ। ਵਾਹਿਗੁਰੂ ਦਾ ਜੋ ਅਰਥ ਹੈ, ਵਾਹੇ ਦਾ ਅਰਥ ਅਚਰਜ ਬਿਸਮਾਦ ਤੇ ਗੁਰੂ ਦਾ ਅਰਥ ਪਰਮ ਪ੍ਰਕਾਸ਼। ਇਸ ਕਰਕੇ ਗੁਰਮਤਿ ਵਿੱਚ, ਗੁਰੂ ਘਰ ਵਿੱਚ ਨਾਮ ਸ਼ਬਦ ਤੋਂ ਭਾਵ ਵਾਹਿਗੁਰੂ ਗੁਰਮੰਤਰ ਹੈ। ਇਉਂ ਧਿਆਨ ਦੇ ਵਿੱਚ ਨਾਮ ਨੂੰ ਵਸਾਈਏ। ਹੁਣ ਇਹ ਸਮੱਸਿਆ ਹੈ ਕਿ ਧਿਆਨ ਵਿੱਚ ਨਾਮ ਵਸੇ ਕਿਵੇਂ। ਸਤਿਗੁਰੂ ਜੀ ਨੇ ਫਰਮਾਇਆ ਹੈ, ਮੁਖੋਂ ਹਰ ਹਰ ਸਭ ਕੋ ਕਹੈ ਵਿਰਲੈ ਹਿਰਦੈ ਵਸਾਇਆ। ਮੂੰਹੋਂ ਅਸੀਂ ਸਾਰੇ ਵਾਹਿਗੁਰੂ ਵਾਹਿਗੁਰੂ ਕਹਿ ਸਕਦੇ ਹਾਂ, ਕਹਿਣਾ ਔਖਾ ਨਹੀਂ ਹੈ, ਪਰ ਵਿਰਲਿਆਂ ਦੇ ਹਿਰਦੇ ਵਿੱਚ ਵਸਦਾ ਹੈ। ਹੁਣ ਜੇ ਵਾਹਿਗੁਰੂ ਵਾਹਿਗੁਰੂ ਕਹਾਂਗੇ ਤਾਂ ਹੀ ਹਿਰਦੇ ਵਿੱਚ ਵਸੇਗਾ। ਸੋ ਵਾਹਿਗੁਰੂ ਵਾਹਿਗੁਰੂ ਰਸਨਾ ਦੇ ਦੁਆਰਾ ਕਹਿਣਾ ਹੈ ਤਾਂ ਕਿ ਵਾਹਿਗੁਰੂ ਸਾਡੇ ਹਿਰਦੇ ਅੰਦਰ ਵਸ ਜਾਏ। ਹੁਣ ਜਦੋਂ ਅਸੀਂ ਬਾਲ ਅਵਸਥਾ ਵਿੱਚ ਪਹਿਲੀ ਵਾਰ ਸਕੂਲ ਪੜ੍ਹਨ ਜਾਂਦੇ ਹਾਂ, ਉੱਥੇ ਸਾਥੋਂ ਰੱਟਾ ਲਵਾਇਆ ਜਾਂਦਾ ਹੈ, ਪਹਾੜਿਆਂ ਦਾ ਰੱਟਾ, ਅੱਖਰਾਂ ਦਾ ਰੱਟਾ। ਉਹ ਬਾਰ ਬਾਰ ਬੋਲ ਬੋਲ ਕੇ ਰੱਟਾ ਰੋਣ ਦੇ ਨਾਲ ਉਹ ਪਹਾੜੇ, ਉਹ ਅੱਖਰ ਸਾਡੇ ਅੰਦਰ ਵਸ ਜਾਂਦੇ ਹਨ। ਜਦੋਂ ਵਸ ਜਾਣ ਫਿਰ ਉਹਨਾਂ ਦਾ ਰੱਟਾ ਲਾਉਣ ਦੀ ਲੋੜ ਨਹੀਂ ਰਹਿ ਜਾਂਦੀ, ਪਰ ਰੱਟਾ ਲਾਏ ਤੋਂ ਬਿਨਾਂ ਵਸਦੇ ਨਹੀਂ। ਇਸੇ ਤਰ੍ਹਾਂ ਹੀ ਰਸਨਾ ਨਾਮ ਜਪੋ ਤਬ ਮਥੀਐ ਇਨ ਬਿਦ ਅੰਮ੍ਰਿਤ ਪਾਓ। ਪਹਿਲਾਂ ਰਸਨਾ ਦੇ ਦੁਆਰਾ ਨਾਮ ਜਪਣਾ ਹੈ ਤਾਂ ਨਾਮ ਹਿਰਦੇ ਅੰਦਰ ਵਸੇਗਾ। ਤੇ ਜਦੋਂ ਨਾਮ ਹਿਰਦੇ ਵਿੱਚ ਵਸ ਜਾਏ ਤਾਂ ਸਤਿਗੁਰੂ ਜੀ ਫਰਮਾਉਂਦੇ ਹਨ, ਕਹੋ ਨਾਨਕ ਜਿਨ ਹਿਰਦੈ ਵਸਿਆ ਮੋਖ ਮੁਕਤ ਤਿਨ ਪਾਇਆ। ਜਿਨ੍ਹਾਂ ਦੇ ਹਿਰਦੇ ਅੰਦਰ ਵਸ ਗਿਆ ਉਹ ਮੋਖ, ਉਹ ਜੀਵਨ ਮੁਕਤ ਹੋ ਜਾਂਦੇ ਹਨ। ਜਿਉਂਦਿਆਂ ਹੀ, ਸੰਸਾਰ ਵਿੱਚ ਰਹਿੰਦਿਆਂ ਹੀ ਉਹ ਮੁਕਤ ਹਨ, ਉਹ ਬੰਧਨਾਂ ਤੋਂ ਰਹਿਤ, ਜੀਵਤ ਬੰਧਨ ਤੋਂ ਰਹਿਤ। ਇਹ ਸਰੀਰ ਤਿਆਗਣ ਤੋਂ ਬਾਅਦ ਉਹ ਮੁਕਤ ਹੋ ਜਾਂਦੇ ਹਨ, ਉਹਨਾਂ ਨੂੰ ਫਿਰ ਦੁਬਾਰਾ ਕਿਸੇ ਬੰਧਨ ਵਿੱਚ ਨਹੀਂ ਪੈਣਾ ਪੈਂਦਾ, ਦੁਬਾਰਾ ਉਹਨਾਂ ਨੂੰ ਸੰਸਾਰ ਦੇ ਬੰਧਨਾਂ ਵਿੱਚ ਨਹੀਂ ਪੈਣਾ ਪੈਂਦਾ, ਜਨਮ ਮਰਨ ਦੇ ਬੰਧਨ ਵਿੱਚ ਨਹੀਂ ਪੈਣਾ ਪੈਂਦਾ। ਉਹ ਫਿਰ ਵਾਹਿਗੁਰੂ ਦੇ ਵਿੱਚ ਜਾ ਕੇ ਅਭੇਦ ਇੱਕ ਮਿਕ ਹੋ ਜਾਂਦੇ ਹਨ। ਇਹਦੇ ਵਾਸਤੇ ਹੁਣ ਨਾਮ ਹਿਰਦੇ ਵਿੱਚ ਕਿਵੇਂ ਵਸੇ, ਸਤਿਗੁਰੂ ਜੀ ਨੇ ਸਾਨੂੰ ਬਹੁਤ ਸੌਖਾ ਦੱਸਿਆ ਹੈ। ਸ਼੍ਰਵਣੀ ਸੁਣੀਐ ਰਸਨਾ ਗਾਈਐ ਹਿਰਦੈ ਧਿਆਈਐ ਸੋਈ। ਹੁਣ ਜੇ ਸਤਿਗੁਰੂ ਜੀ ਨੇ ਦੱਸਿਆ ਵੀ ਨਾਮ ਜਪਦਿਆਂ ਮਨ ਦਾ ਟਿਕਣਾ ਔਖਾ ਹੈ, ਮਨ ਟਿਕਣ ਨਾ ਪਾਵੇ ਰਾਈ, ਤੇ ਸਤਿਗੁਰੂ ਨੇ ਮਨ ਨੂੰ ਟਿਕਾਉਣ ਦਾ ਵੀ ਤਰੀਕਾ ਦੱਸਿਆ ਹੈ ਵੀ ਜੇ ਤੁਸੀਂ ਇਸ ਉਪਦੇਸ਼ ਨੂੰ ਮੰਨ ਲਓਗੇ ਤੁਹਾਡਾ ਮਨ ਸੁਖੈਨ ਹੀ ਟਿਕ ਜਾਏਗਾ। ਟਿਕੇਗਾ ਕਿਉਂ ਨਹੀਂ, ਪਰ ਜੇ ਮੰਨਾਂਗੇ ਤਾਂ। ਜਦੋਂ ਸਾਨੂੰ ਸਤਿਗੁਰੂ ਦੇ ਬਚਨਾਂ ਤੇ ਵਿਸ਼ਵਾਸ ਹੋਏਗਾ, ਪ੍ਰਤੀਤ ਹੋਏਗੀ ਕਿ ਅਸੀਂ ਉਸ ਨੂੰ ਅਪਣਾ ਲਵਾਂਗੇ, ਗੁਰੂ ਦੇ ਹੁਕਮ ਨੂੰ ਅਸੀਂ ਮੰਨ ਲਵਾਂਗੇ, ਮੰਨ ਕੇ ਅਸੀਂ ਫਿਰ ਉਸ ਕਾਰਜ ਨੂੰ ਆਰੰਭ ਕਰ ਦਿਆਂਗੇ। ਜਦੋਂ ਗੁਰੂ ਦਾ ਹੁਕਮ ਮੰਨ ਕੇ ਅਸੀਂ ਨਾਮ ਜਪਣਾ ਆਰੰਭ ਕਰ ਦਿਆਂਗੇ, ਨਾਮ ਜਪਣ ਵਾਸਤੇ ਅਸੀਂ ਸਮਾਂ ਕੱਢ ਦਿਆਂਗੇ, ਉਦੋਂ ਫਿਰ ਸਤਿਗੁਰੂ ਦੀ ਬਖਸ਼ਿਸ਼ ਹੋ ਜਾਏਗੀ। ਹੁਣ ਸਤਿਗੁਰੂ ਨੇ ਤਾਂ ਬਹੁਤ ਸੌਖਾ ਤਰੀਕਾ ਦੱਸਿਆ ਹੈ, ਆਪਾਂ ਭਾਵੇਂ ਸਾਰੀਆਂ ਨੂੰ ਇਹ ਪੰਕਤੀਆਂ ਯਾਦ ਹਨ, ਪਰ ਐਸੇ ਵਿਰਲੇ ਹੀ ਗੁਰਮੁਖ ਹਨ ਜਿਨ੍ਹਾਂ ਤੇ ਸਤਿਗੁਰੂ ਦੀ ਕਿਰਪਾ ਹੈ। ਨਾਮ ਜਪਣ ਦਾ ਅਭਿਆਸ ਵਿਰਲੇ ਹੀ ਕਰਨ ਵਾਲੇ ਹਨ, ਪਰ ਜਾਣਕਾਰੀ ਵੀ ਜ਼ਰੂਰੀ ਹੈ, ਤੇ ਜਾਣਕਾਰੀ ਵੀ ਉਹ ਜੋ ਸਤਿਗੁਰੂ ਜੀ ਸਾਨੂੰ ਆਪ ਦੱਸ ਰਹੇ ਹਨ। ਸਰਵਣੀ ਸੁਣੀਐ ਰਸਨਾ ਗਾਈਐ ਹਿਰਦੈ ਧਿਆਈਐ ਸੋਈ, ਵੀ ਇਹਨਾਂ ਤਿੰਨ ਗੱਲਾਂ ਨੂੰ ਤੁਸੀਂ ਧਿਆਨ ਵਿੱਚ ਰੱਖ ਕੇ ਅਡੋਲ ਬੈਠ ਜਾਓ ਤੇ ਮਨ ਕਿਉਂ ਨਹੀਂ ਟਿਕੇਗਾ, ਮਨ ਟਿਕਣ ਲੱਗ ਜਾਏਗਾ। ਰਸਨਾ ਦੇ ਦੁਆਰਾ ਵਾਹਿਗੁਰੂ ਵਾਹਿਗੁਰੂ ਬੋਲੋ ਤੇ ਕੰਨਾਂ ਦੇ ਨਾਲ, ਸੁਰਤ ਦੇ ਨਾਲ, ਧਿਆਨ ਦੇ ਨਾਲ ਇਸ ਧੁਨੀ ਆਵਾਜ਼ ਨੂੰ ਸੁਣੋ ਜੋ ਅਸੀਂ ਵਾਹਿਗੁਰੂ ਵਾਹਿਗੁਰੂ ਬੋਲਦੇ ਹਾਂ। ਹਿਰਦੈ ਧਿਆਈਐ ਸੋਈ, ਤੇ ਨਾਲ ਇਹ ਵੀ ਮਹਿਸੂਸ ਕਰੋ ਕਿ ਵਾਹਿਗੁਰੂ ਵਾਹਿਗੁਰੂ ਦੀ ਜੋ ਧੁਨੀ ਜੋ ਆਵਾਜ਼ ਹੈ ਉਹ ਹਿਰਦੇ ਵਿੱਚ ਉੱਠ ਰਹੀ ਹੈ। ਹੁਣ ਹਿਰਦਾ ਹੈ ਕਿੱਥੇ? ਦੋਹਾਂ ਫੇਫੜਿਆਂ ਦੇ ਵਿਚਾਲੇ ਹਿਰਦਾ ਅਸਥਾਨ ਹੈ। ਆਮ ਕਰਕੇ ਅਸੀਂ ਦਿਲ ਨੂੰ ਹਿਰਦਾ ਕਹਿੰਦੇ ਹਾਂ, ਦਿਲ ਦਾ ਵੀ ਜ਼ਿਕਰ ਸਤਿਗੁਰੂ ਜੀ ਨੇ ਹਿਰਦੇ ਵਾਸਤੇ ਕੀਤਾ ਹੈ ਗੁਰਬਾਣੀ ਅੰਦਰ, ਪਰ ਜਿਹੜੀ ਮੈਡੀਕਲ ਸਾਇੰਸ ਹੈ ਉਹ ਦਿਲ ਸਾਡੇ ਸੀਨੇ ਦੇ ਵਿੱਚ ਖੱਬੇ ਪਾਸੇ ਮੰਨਦੀ ਹੈ, ਪਰ ਉਹਦਾ ਵੀ ਜਿਹੜਾ ਮੂਲ ਹੈ ਉਹ ਦੋਹਾਂ ਫੇਫੜਿਆਂ ਦੇ ਵਿਚਾਲੇ ਉੱਥੇ ਆ ਕੇ ਜੁੜਦਾ ਹੈ। ਸਰਵ ਵਿਚਾਰ, ਇਸ ਨੂੰ ਹਿਰਦਾ ਚੱਕਰ ਵੀ ਕਿਹਾ ਹੈ, ਗੁਰਬਾਣੀ ਵਿੱਚ ਹਿਰਦਾ ਕਮਲ ਵੀ ਕਿਹਾ ਹੈ। ਤੇ ਜੇ ਹੁਣ ਸੌਖਾ ਲੱਭਣਾ ਹੋਵੇ ਵੀ ਹਿਰਦਾ ਕਿੱਥੇ ਹੈ, ਤਾਂ ਮੈਡੀਕਲ ਸਾਇੰਸ ਨੇ ਇਸ ਨੂੰ ਥਾਈਮਸ ਗਲੈਂਡ ਕਿਹਾ ਹੈ। ਸਰਵ ਵਿਚਾਰ, ਇਸ ਤਰ੍ਹਾਂ ਮਹਿਸੂਸ ਕਰੋ ਕਿ ਵਾਹਿਗੁਰੂ ਵਾਹਿਗੁਰੂ ਦੀ ਧੁਨੀ ਆਵਾਜ਼ ਸਾਡੇ ਹਿਰਦੇ ਚੋਂ ਆ ਰਹੀ ਹੈ। ਵੈਸੇ ਤਾਂ ਧੁਨੀ ਧੁਨੀ ਨਾਭੀ ਤੋਂ ਪਰਾ ਬਾਣੀ ਤੋਂ ਸ਼ੁਰੂ ਹੁੰਦੀ ਹੈ, ਪਰ ਉਹ ਗਹਿਰਾਈ ਦੇ ਵਿੱਚ ਕੁਝ ਸਮਾਂ ਅਭਿਆਸ ਕਰਨ ਦੇ ਨਾਲ ਤੁਹਾਨੂੰ ਉੱਥੇ ਮਹਿਸੂਸ ਹੋਏਗਾ, ਉੱਥੇ ਫੀਲਿੰਗ ਹੋਏਗੀ, ਪਰ ਛੇਤੀ ਜਿਹੜੀ ਹੈ ਫੀਲਿੰਗ ਹੋਣੀ, ਮਹਿਸੂਸ ਹੋਣਾ ਹਿਰਦੇ ਵਿੱਚ ਛੇਤੀ ਹੋ ਜਾਏਗਾ। ਇਹ ਤਿੰਨ ਗੱਲਾਂ ਨੂੰ ਧਿਆਨ ਚ ਰੱਖ ਕੇ ਜਦੋਂ ਅਸੀਂ ਅਭਿਆਸ ਕਰਾਂਗੇ ਮਨ ਟਿਕਣ ਲੱਗ ਜਾਏਗਾ। ਕਿਵੇਂ ਨਹੀਂ ਟਿਕੇਗਾ? ਗੁਰੂ ਦਾ ਹੁਕਮ ਹੈ, ਪਰ ਅਸੀਂ ਯਤਨ ਤਾਂ ਕਰੀਏ, ਕਰੋ ਯਤਨ ਜੇ ਹੋਏ ਮਿਹਰਬਾਨ, ਜੇ ਯਤਨ ਕਰਾਂਗੇ ਤੇ ਗੁਰੂ ਦੀ ਮਿਹਰ ਜ਼ਰੂਰ ਹੋਏਗੀ। ਦੋ ਵਿਚਾਰ, ਸੋ ਸਤਿਗੁਰੂ ਜੀ ਫਰਮਾਉਂਦੇ ਹਨ, ਵਾਹਿਗੁਰੂ ਜਦੋਂ ਕਿਰਪਾ ਕਰਦਾ ਹੈ ਤਾਂ ਹੀ ਉਹਦਾ ਨਾਮ ਧਿਆਈਐ, ਨਾਮ ਜਪੀਦਾ ਹੈ, ਨਾਮ ਧਿਆਨ ਵਿੱਚ ਵੱਸਦਾ ਹੈ।
ਸਤਿਗੁਰ ਮਿਲੈ ਸੁਭਾਇ ਸਹਿਜ ਗੁਣ ਗਾਈਐ ਜੀਓ।
ਹੁਣ ਸੁਭਾਏ ਨਾਮ ਪਿਆਰ ਦਾ ਵੀ ਹੈ, ਸੁਭਾਏ ਨਾਮ ਸਹਿਜ ਸੁਭਾਅ ਦਾ ਵੀ ਹੈ। ਸੋ ਜਦੋਂ ਸਹਿਜ ਸੁਭਾਅ ਹੀ ਪੂਰਨ ਸਤਿਗੁਰੂ ਮਿਲ ਜਾਣ, ਪੂਰੇ ਸਤਿਗੁਰੂ ਦਾ ਪਤਾ ਲੱਗ ਜਾਏ ਕਿ ਸਤਿਗੁਰੂ ਬਾਝੋਂ ਗੁਰ ਨਹੀਂ ਕੋਈ, ਨਿਗੁਰ ਕਾਹੈ ਨਾਉ ਬੁਰਾ, ਤੇ ਹੁਣ ਮੌਜੂਦਾ ਕਲਯੁਗ ਦੇ ਸਮੇਂ ਅੰਦਰ ਪੂਰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਨ। ਇਸ ਤਰ੍ਹਾਂ ਜਦੋਂ ਗੁਰੂ ਦੇ ਨਾਲ ਅਸੀਂ ਸੁਭਾਏ ਪ੍ਰੇਮਾ ਭਗਤੀ ਪਿਆਰ ਦੇ ਨਾਲ ਭਾਵਨਾ ਦੇ ਨਾਲ ਮਿਲਾਂਗੇ, ਤਾਂ ਫਿਰ ਸਹਿਜੇ ਉਸ ਪਰਮਾਤਮਾ ਦੇ ਗੁਣ ਗਾਈਐ ਜੀਓ, ਗਾਵਾਂਗੇ ਗਾਏ ਜਾਣਗੇ ਗਾਏ ਜਾਂਦੇ ਹਨ।
ਗੁਣ ਗਾਏ ਵਿਗਸੈ ਸਦਾ ਅਨ ਦੇਨਾ ਜਾਂ ਆਪ ਸੱਚ ਪਾਵਾਏ।
ਹੁਣ ਜਦੋਂ ਸੱਚੇ ਵਾਹਿਗੁਰੂ ਨੂੰ ਅਸੀਂ ਭਾ ਜਾਵਾਂਗੇ, ਉਸ ਨੂੰ ਚੰਗੇ ਲੱਗਾਂਗੇ। ਹੁਣ ਵਾਹਿਗੁਰੂ ਨੂੰ ਭਾਉਂਦਾ ਕਿਹੜਾ ਹੈ? ਜਿਹੜਾ ਵਾਹਿਗੁਰੂ ਦਾ ਹੁਕਮ ਮੰਨੇ। ਤੇ ਵਾਹਿਗੁਰੂ ਦਾ ਹੁਕਮ ਕੀ ਹੈ? ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਜਦੋਂ ਅਸੀਂ ਉਸ ਨੂੰ ਭਾ ਜਾਵਾਂਗੇ, ਉਸ ਨੂੰ ਚੰਗੇ ਲੱਗਾਂਗੇ, ਉਹਦੇ ਗੁਣਾਂ ਨੂੰ ਗਾਵਾਂਗੇ ਅਣਦਿਨ ਦਿਨ ਰਾਤ। ਦਿਨ ਰਾਤੀ ਆਰਾਧੋ ਪਿਆਰੋ ਨਿਮਖ ਨਾ ਕੀਜੈ ਟੀਲਾ, ਕਿ ਸਾਡੇ ਅੰਦਰ ਵਿਗਸੈ ਖੁਸ਼ੀ ਪ੍ਰਾਪਤ ਹੋਏਗੀ, ਖੇੜਾ ਪ੍ਰਾਪਤ ਹੋਏਗਾ। ਚਿੰਤਤ ਹੀ ਦਿਸੈ ਸਭ ਕੋਈ। ਅੱਜ ਸੰਸਾਰ ਸਾਰਾ ਚਿੰਤਾ ਦੇ ਵਿੱਚ ਦਿਖਾਈ ਦੇ ਰਿਹਾ ਹੈ, ਪਰ ਜਿਹੜੇ ਇੱਕ ਨੂੰ ਚੇਤੇ ਕਰਦੇ ਹਨ ਉਹ ਸਦਾ ਹੀ ਨਾਨਕ ਭਗਤਾਂ ਸਦਾ ਵਿਗਾਸ, ਉਹਨਾਂ ਨੂੰ ਸਦਾ ਹੀ ਖੁਸ਼ੀ ਖੇੜਾ ਅੰਦਰੋਂ ਪ੍ਰਾਪਤ ਹੁੰਦਾ ਹੈ। ਤੇ ਜਿਹੜੇ ਚਿੰਤਾ ਦੇ ਵਿੱਚ ਹਨ ਉਹ ਸੁਖੀ ਨਹੀਂ ਹੋ ਸਕਦੇ, ਪਰ ਚਿੰਤਾ ਮਿਟੇ ਕਿਵੇਂ? ਚੇਤਹਿ ਏਕ ਤਹੀ ਸੁਖ ਹੋਏ। ਇੱਕ ਨੂੰ ਚੇਤੇ ਕਰਨੇ ਕਰਕੇ ਚਿੰਤਾ ਮਿਟ ਜਾਂਦੀ ਹੈ। ਗੁਣ ਗਾਏ ਵਿਗਸੈ ਸਦਾ ਆਉਂਦੇ ਨੇ, ਜਿਹੜੇ ਗੁਣ ਗਾਉਂਦੇ ਹਨ ਉਹ ਸਦਾ ਹੀ ਅੰਦਰੋਂ ਪ੍ਰਸੰਨ ਰਹਿੰਦੇ ਹਨ, ਖੁਸ਼ ਰਹਿੰਦੇ ਹਨ।
ਅਹੰਕਾਰ ਹਉਮੈ ਤਜੈ ਮਾਇਆ, ਸਹਿਜ ਨਾਮ ਸਮਾਵਾਏ।
ਉਹ ਸਹਿਜੇ ਹੀ ਜਦੋਂ ਅਸੀਂ ਨਾਮ ਦੇ ਵਿੱਚ ਸਮਾ ਜਾਵਾਂਗੇ, ਨਾਮ ਵਿੱਚ ਸਾਡਾ ਮਨ ਜੁੜਨ ਲੱਗ ਜਾਏਗਾ, ਉਦੋਂ ਹੀ ਇਹ ਜੋ ਮਾਇਆ ਦੀ ਪਕੜ ਹੈ ਖਤਮ ਹੋਏਗੀ। ਪਹਿਲਾਂ ਨਹੀਂ ਹੋ ਸਕਦੀ। ਤੇ ਜਦੋਂ ਨਾਮ ਵਿੱਚ ਜੁੜਾਂਗੇ ਤਾਂ ਹੀ ਫਿਰ ਹਉਮੈ ਵੀ ਅੰਦਰੋਂ ਜਾਏਗੀ, ਹੰਕਾਰ ਤੇ ਹਉਮੈ। ਹੁਣ ਦੋਹਾਂ ਦਾ ਅਰਥ ਇੱਕ ਹੀ ਹੈ। ਅਹੰਕਾਰ ਹੈ ਦੁਨੀਆਂ ਦੇ ਪਦਾਰਥਾਂ ਦਾ, ਪਦਵੀ ਦਾ, ਗੁਣਾਂ ਦਾ, ਤੇ ਹਉਮੈ ਹੈ ਦੇਹ ਅਭਿਮਾਨ, ਵੀ ਮੇਰੇ ਵਰਗਾ ਕੋਈ ਹੈ ਹੀ ਨਹੀਂ। ਇਸ ਤਰ੍ਹਾਂ ਹੰਕਾਰ ਤੇ ਹਉਮੈ ਤੇ ਮਾਇਆ, ਇਹਨਾਂ ਦਾ ਸੁਭਾਵਕ ਹੀ ਤਿਆਗ ਹੋ ਜਾਏਗਾ ਜਦੋਂ ਨਾਮ ਦੇ ਵਿੱਚ ਸਾਡਾ ਧਿਆਨ ਜੁੜ ਜਾਏਗਾ।
ਆਪ ਕਰਤਾ ਕਰੇ ਸੋਈ, ਆਪ ਦੇ ਤਾਂ ਪਾਈਆ।
ਉਹ ਕਰਤਾ ਵਾਹਿਗੁਰੂ ਆਪ ਹੀ ਕਿਰਪਾ ਕਰੇ, ਆਪ ਹੀ ਨਾਮ ਦੀ ਦਾਤ ਬਖਸ਼ੇ ਤਾਂ ਨਾਮ ਪ੍ਰਾਪਤ ਹੁੰਦਾ ਹੈ।
ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਆ ਜੀਓ।
ਸੋ ਵਾਹਿਗੁਰੂ ਕਿਰਪਾ ਕਰੇ, ਮਿਹਰ ਕਰੇ, ਤਾਂ ਹੀ ਉਹਦਾ ਨਾਮ ਧਿਆਈਏ, ਨਾਮ ਜਪੀਦਾ ਹੈ, ਨਾਮ ਧਿਆਨ ਦੇ ਵਿੱਚ ਵਸਾਈਦਾ ਹੈ, ਵਸਦਾ ਹੈ।
ਅੰਦਰ ਸਾਚਾ ਨੇਹੋ ਪੂਰੇ ਸਤਿਗੁਰਾ ਜੀਓ।
ਸੋ ਪੂਰੇ ਸਤਿਗੁਰੂ ਦੀ ਜਦੋਂ ਅਸੀਂ ਸ਼ਰਨ ਵਿੱਚ ਆਵਾਂਗੇ, ਪੂਰੇ ਗੁਰੂ ਦੀ ਕਿਰਪਾ ਦੇ ਨਾਲ ਸੱਚਾ ਜੋ ਨੇਹੋ ਹੈ, ਸੱਚਾ ਨੇਹੋ ਤਾਂ ਸਤਿਗੁਰੂ ਦੇ ਨਾਲ ਹੋਏਗਾ। ਤੇ ਸਤਿਗੁਰੂ ਹੀ ਸਾਡੇ ਨਾਲ ਸੱਚਾ ਪਿਆਰ ਵੀ ਸਤਿਗੁਰੂ ਹੀ ਕਰਦੇ ਹਨ। ਦੁਨੀਆਂ ਦੇ ਲੋਕ ਆਪਣੇ ਸਵਾਰਥ ਵਾਸਤੇ ਨੇਹ ਕਰਦੇ ਹਨ, ਪ੍ਰੇਮ ਦਾ ਦਿਖਾਵਾ ਕਰਦੇ ਹਨ, ਪਰ ਸਤਿਗੁਰੂ ਦਾ ਪਿਆਰ ਸੱਚਾ ਹੈ। ਤੇ ਜਦੋਂ ਸਤਿਗੁਰੂ ਦੇ ਨਾਲ ਸਾਡਾ ਸੱਚਾ ਪਿਆਰ ਹੋਏਗਾ, ਸਤਿਗੁਰੂ ਵੀ ਸਾਡੇ ਤੇ ਮਿਹਰ ਕਰਨਗੇ।
ਹਉ ਤਿਸ ਸੇਵੀ ਦਿਨ ਰਾਤ, ਮੈਂ ਕਦੇ ਨਾ ਵਿਸਰੈ ਜੀਓ।
ਸੋ ਐਸੇ ਸਤਿਗੁਰੂ ਜਿਨ੍ਹਾਂ ਨੇ ਸਾਨੂੰ ਨਾਮ ਦੀ ਦਾਤ ਬਖਸ਼ਿਸ਼ ਕੀਤੀ, ਦਿਨ ਰਾਤ ਇਹਨਾਂ ਦੀ ਸੇਵਾ ਕਰੀਏ, ਜੇ ਸਤਿਗੁਰੂ ਦੇ ਬਖਸ਼ੇ ਹੋਏ ਨਾਮ ਨੂੰ ਕਦੇ ਨਾ ਵਿਸਾਰੀਏ।
ਕਦੇ ਨਾ ਵਿਸਾਰੀ ਅਨ ਦਿਨ ਸਮਾਰੀ, ਜਾ ਨਾਮ ਲਈ ਤਾਂ ਜੀਵਾ।
ਸੋ ਕਦੇ ਵੀ ਨਾ ਨਾਮ ਨੂੰ ਵਿਸਾਰੀਏ। ਸਤਿਗੁਰੂ ਜੀ ਬਾਰ ਬਾਰ ਪਖਿਆਈ ਕਰਦੇ ਹਨ, ਦਿਨ ਰਾਤ ਯਾਦ ਕਰੀਏ, ਕਿਉਂਕਿ ਨਾਮ ਜੇ ਜਪੀਏ ਤਾਂ ਹੀ ਜੀਵਨ ਹੈ, ਨਾਮ ਜਪੇ ਤੋਂ ਬਗੈਰ ਜੀਵਨ ਵਿਅਰਥ ਹੈ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ।
ਸ਼੍ਰਾਵਣੀ ਸੁਣੀ ਤਾਂ ਇਹੋ ਮਨ ਤ੍ਰਿਪਤਾ, ਗੁਰਮੁਖ ਅੰਮ੍ਰਿਤ ਪੀਵਾ।
ਸੋ ਇਹ ਮਨ ਤ੍ਰਿਪਤੇਗਾ ਕਿਵੇਂ, ਇਸ ਮਨ ਨੂੰ ਰਜੇਵਾ ਕਿਵੇਂ ਆਏਗਾ, ਸੰਤੋਖ ਕਿਵੇਂ ਆਏਗਾ? ਸਭ ਤੋਂ ਪਹਿਲੀ ਗੱਲ ਹੈ, ਜਦੋਂ ਅਸੀਂ ਨਾਮ ਦੀ ਮਹਿਮਾ, ਨਾਮ ਦੀ ਵਡਿਆਈ ਕੰਨਾਂ ਦੇ ਨਾਲ ਸੁਣਾਂਗੇ। ਸਭ ਤੋਂ ਪਹਿਲੀ ਭਗਤੀ ਹੀ ਸਰਵਣ ਭਗਤੀ ਹੈ, ਸੁਣਨ ਦੀ ਭਗਤੀ ਹੈ, ਨਾਮ ਦੀ ਮਹਿਮਾ ਸੁਣਨ ਦੀ, ਨਾਮ ਦੀ ਵਡਿਆਈ, ਗੁਰੂ ਦੀ ਮਹਿਮਾ, ਗੁਰੂ ਦਾ ਇਤਿਹਾਸ, ਗੁਰਬਾਣੀ ਦੀ ਵਿਚਾਰ, ਇਹ ਬਹੁਤ ਵੱਡੀ ਭਗਤੀ ਹੈ ਜਦੋਂ ਅਸੀਂ ਭਾਵਨਾ ਦੇ ਨਾਲ ਸੁਣਦੇ ਹਾਂ। ਇਸ ਤਰ੍ਹਾਂ ਵੀ ਮਨ ਨੂੰ ਫਿਰ ਤ੍ਰਿਪਤੀ ਆਉਂਦੀ ਹੈ, ਮਨ ਨੂੰ ਸੰਤੋਖ ਆਉਂਦਾ ਹੈ, ਤੇ ਨਾਮ ਜਪਦਿਆਂ ਹੋਇਆ ਮੁੱਖ ਗੁਰੂ ਦੇ ਦੁਆਰਾ ਅੰਮ੍ਰਿਤ ਪੀਵਾਂ, ਨਾਮ ਅੰਮ੍ਰਿਤ, ਫਿਰ ਅਸੀਂ ਉਸ ਆਨੰਦ ਨੂੰ ਮਾਣਦੇ ਹਾਂ, ਪੀਂਦੇ ਹਾਂ।
ਨਦਰ ਕਰੇ ਤਾਂ ਸਤਿਗੁਰ ਮਿਲੇ, ਅਨ ਦਿਨ ਵਿਵੇਕ ਬੁੱਧ ਵਿਚਰੈ।
ਸੋ ਜੇ ਵਾਹਿਗੁਰੂ ਦੀ ਨਜ਼ਰ ਹੋਵੇ ਤਾਂ ਪੂਰੇ ਸਤਿਗੁਰੂ ਦੇ ਨਾਲ ਉਹ ਸਾਨੂੰ ਮੇਲ ਦਿੰਦੇ ਹਨ, ਤੇ ਜਦੋਂ ਸਤਿਗੁਰੂ ਦੇ ਨਾਲ ਮੇਲ ਹੋ ਜਾਵੇ ਤਾਂ ਸਤਿਗੁਰੂ ਜੀ ਫਿਰ ਵਿਵੇਕ ਬੁੱਧੀ ਵਿਚਰੈ, ਭਾਵ ਕਿ ਵਿਵੇਕ ਬੁੱਧੀ ਅੰਦਰ ਪ੍ਰਵੇਸ਼ ਕਰਦੀ ਹੈ, ਵਿਚਰਦੀ ਹੈ, ਪ੍ਰਵੇਸ਼ ਕਰਦੀ ਹੈ, ਪ੍ਰਾਪਤ ਹੋ ਜਾਂਦੀ ਹੈ ਸਤਿਗੁਰੂ ਦੀ ਕਿਰਪਾ ਦੇ ਦੁਆਰਾ। ਸਾਧ ਸੰਗਤ ਮਿਲ ਬੁੱਧ ਵਿਵੇਕ, ਤੇ ਜਿਹਦੇ ਕੋਲ ਵਿਵੇਕ ਬੁੱਧੀ ਹੈ, ਜਿਵੇਂ ਜਿਹੜੇ ਸਾਡੇ ਇੰਦਰੇ ਹਨ, ਗਿਆਨ ਇੰਦਰੇ, ਕਰਮ ਇੰਦਰੇ, ਇਹਨਾਂ ਨੂੰ ਇਉਂ ਸਮਝ ਲਓ ਜਿਵੇਂ ਇੱਕ ਰੱਥ ਹੈ, ਇੱਕ ਰਥਵਾਹੀ ਰੱਥ ਨੂੰ ਚਲਾਉਣ ਵਾਲਾ, ਤੇ ਰੱਥ ਦੇ ਨਾਲ ਜੁੜੇ ਹੋਏ ਘੋੜੇ, ਤੇ ਘੋੜਿਆਂ ਦੀ ਜੋ ਲਗਾਮ ਹੈ, ਜੋ ਡੋਰੀ ਹੈ, ਉਹ ਸਾਰਥੀ ਦੇ ਹੱਥ ਵਿੱਚ ਹੁੰਦੀ ਹੈ, ਤੇ ਇੱਕ ਰਥੀ ਜੋ ਰੱਥ ਦਾ ਮਾਲਕ ਰੱਥ ਦੇ ਉੱਪਰ ਬੈਠਾ ਹੋਇਆ ਹੈ। ਹੁਣ ਇਉਂ ਵਿਚਾਰ ਲਈਏ ਵੀ ਜਿਸ ਤਰ੍ਹਾਂ ਇਸ ਸਰੀਰ ਨੂੰ ਚਲਾਉਣ ਵਾਲਾ ਰਥੀ ਉਹ ਹੈ ਸਾਰਥੀ, ਉਹ ਹੈ ਬੁੱਧੀ, ਸਰੀਰ ਨੂੰ ਚਲਾਉਣ ਵਾਲੀ, ਤੇ ਬੁੱਧੀ ਮਨ ਰੂਪੀ ਜੋ ਘੋੜਿਆਂ ਦੀ ਲਗਾਮ ਹੈ, ਗਿਆਨ ਇੰਦਰੇ ਕਰਮ ਇੰਦਰੇ ਰੂਪੀ ਘੋੜਿਆਂ ਦੀ ਲਗਾਮ, ਉਹ ਬੁੱਧੀ ਰੂਪੀ ਸਾਰਥੀ ਦੇ ਹੱਥ ਵਿੱਚ ਹੈ। ਜੇ ਬੁੱਧੀ ਸੁਚੇਤ ਹੋਵੇਗੀ, ਜੇ ਬੁੱਧੀ ਵਿਵੇਕ ਵਾਲੀ ਹੋਏਗੀ, ਨਿਰਮਲ ਹੋਏਗੀ, ਤਾਂ ਫਿਰ ਉਹ ਲਗਾਮ ਨੂੰ, ਮਨ ਰੂਪੀ ਲਗਾਮ ਨੂੰ ਕਾਬੂ ਰੱਖੇਗੀ। ਜੇ ਮਨ ਰੂਪੀ ਲਗਾਮ ਕਾਬੂ ਵਿੱਚ ਹੈ ਤਾਂ ਇੰਦਰੇ ਫਿਰ ਆਪਦੀ ਮਰਜ਼ੀ ਨਾਲ ਇੱਧਰ ਉੱਧਰ ਭਟਕ ਨਹੀਂ ਸਕਦੇ, ਕਿਉਂਕਿ ਮਨ ਤੋਂ ਬਿਨਾਂ ਇੰਦਰੇ ਕੁਝ ਵੀ ਨਹੀਂ ਕਰ ਸਕਦੇ। ਤੇ ਸਾਰਥੀ ਜਿਹੜਾ ਹੈ, ਰੱਥ ਦਾ ਮਾਲਕ ਰਥੀ, ਉਹ ਹੈ ਆਤਮਾ। ਸੋ ਇਸ ਤਰ੍ਹਾਂ ਫਿਰ ਜਦੋਂ ਵਿਵੇਕ ਬੁੱਧੀ ਪ੍ਰਾਪਤ ਹੋ ਜਾਵੇ, ਉਦੋਂ ਫਿਰ ਵਿਵੇਕ ਬੁੱਧ ਵਿਚਰੈ, ਅੰਦਰ ਪ੍ਰਵੇਸ਼ ਕਰਦੀ ਹੈ, ਪ੍ਰਾਪਤ ਹੁੰਦੀ ਹੈ, ਇਹ ਵੀ ਸਤਿਗੁਰੂ ਦੀ ਮਿਹਰ ਦੇ ਦੁਆਰਾ ਹੋਏਗੀ।
ਅੰਦਰ ਸਾਚਾ ਨੇਹੋ ਪੂਰੇ ਸਤਿਗੁਰੈ।
ਸੋ ਅੰਦਰ ਸੱਚਾ ਜਿਹੜਾ ਨੇਹ ਹੈ, ਸੱਚਾ ਜੋ ਪਿਆਰ ਹੈ, ਜਿਹਦੇ ਵਿੱਚ ਕੋਈ ਸਵਾਰਥ ਨਹੀਂ ਹੈ, ਕੋਈ ਮਤਲਬ ਨਹੀਂ ਹੈ, ਉਹ ਪੂਰੇ ਸਤਿਗੁਰੂ ਦੇ ਨਾਲ ਹੈ, ਤੇ ਪੂਰੇ ਸਤਿਗੁਰੂ ਦਾ ਹੀ ਐਸਾ ਪਿਆਰ ਹੈ।
ਸਤ ਸੰਗਤ ਮਿਲੈ ਵੱਡ ਭਾਗ, ਤਾਂ ਹਰ ਰਸ ਆਵਾਏ ਜੀਓ।
ਜੇ ਵੱਡੇ ਭਾਗ ਹੋਣ, ਚੰਗੇ ਭਾਗ ਹੋਣ, ਤਾਂ ਹੀ ਸਤਸੰਗਤ ਦੀ ਪ੍ਰਾਪਤੀ ਹੁੰਦੀ ਹੈ, ਤੇ ਸਤਸੰਗਤ ਦੀ ਪ੍ਰਾਪਤੀ ਹੋਣ ਦੇ ਨਾਲ ਹੀ ਨਾਮ ਦਾ ਰਸ ਪ੍ਰਾਪਤ ਹੋਏਗਾ।
ਅਨ ਦਿਨ ਰਹੇ ਲਿਵ ਲਾਏ, ਤਾਂ ਸਹਿਜ ਸਮਾਵਾਏ ਜੀਓ।
ਜਦੋਂ ਅਸੀਂ ਅਨ ਦਿਨ ਦਿਨ ਰਾਤ ਇੱਕ ਰਸ ਲਗਾਤਾਰ ਨਾਮ ਦੇ ਨਾਲ ਲਿਵ ਜੋੜੀ ਰੱਖਾਂਗੇ, ਤਾਂ ਸਹਿਜ ਸਮਾਵੇ ਜੀਓ। ਸਹਿਜ ਜੋ ਆਤਮ ਅਡੋਲ ਅਵਸਥਾ ਹੈ ਉਹਦੇ ਵਿੱਚ ਸਾਡੀ ਸਮਾਈ ਹੋਏਗੀ, ਸਾਨੂੰ ਉਹਦੀ ਪ੍ਰਾਪਤੀ ਹੋਏਗੀ।
ਸਹਿਜ ਸਮਾਵੇ ਤਾਂ ਹਰ ਮਨ ਭਾਵੇ ਸਦਾ ਅਤੀਤ ਬੈਰਾਗੀ।
ਸੋ ਜਦੋਂ ਸਹਿਜ ਆਤਮਕ ਅਡੋਲ ਅਵਸਥਾ, ਟਕਾ ਵਾਲੀ ਅਵਸਥਾ, ਸਦਾ ਇੱਕ ਰਸ ਆਨੰਦ ਵਾਲੀ ਅਵਸਥਾ ਪ੍ਰਾਪਤੀ ਹੋਏਗੀ, ਤਾਂ ਇਹ ਜਿਹੜਾ ਮਨ ਹੈ ਇਹਦੇ ਅੰਦਰ ਫਿਰ ਭਾਵਨਾ ਪੈਦਾ ਹੋਏਗੀ। ਜਿਹਦੇ ਮਨ ਅੰਦਰ ਭਾਵਨਾ ਹੈ, ਪਿਆਰ ਹੈ, ਉਹ ਫਿਰ ਸੰਸਾਰ ਵਿੱਚ ਰਹਿੰਦਾ ਹੋਇਆ ਵੀ ਅਤੀਤ ਹੈ ਨਿਰਲੇਪ ਰਹਿੰਦਾ ਹੈ। ਬੈਰਾਗੀ ਉਹਦੇ ਅੰਦਰੋਂ ਪਕੜ ਖਤਮ ਹੋ ਜਾਂਦੀ ਹੈ।
ਹਾਲਤ ਪਲਤ ਸੋਭਾ ਜਗ ਅੰਤਰ ਰਾਮ ਨਾਮ ਲਿਵ ਲਾਗੀ।
ਇਸ ਤਰ੍ਹਾਂ ਜਿਹਦੀ ਪ੍ਰਭੂ ਦੇ ਨਾਮ ਦੇ ਨਾਲ ਲਿਵ ਜੁੜ ਗਈ, ਐਸ ਲੋਕ ਅੰਦਰ ਵੀ ਪ੍ਰਲੋਕ ਅੰਦਰ ਵੀ ਸਭ ਥਾਂ ਤੇ ਉਹਦੀ ਸੋਭਾ ਹੁੰਦੀ ਹੈ, ਵਡਿਆਈ ਹੁੰਦੀ ਹੈ। ਜਿੱਥੇ ਉਹ ਜਾਏ ਤਿੱਥੇ ਉਹ ਸੁਰਖਰੂ, ਉਸ ਕੈ ਮੋਹ ਡਿੱਠੇ ਪਾਪੀ ਸਭ ਤਰਿਆ।
ਹਰ ਇੱਕ ਸੋਗ ਦੁਹਾ ਤੇ ਮੁਕਤਾ ਜੋ ਪ੍ਰਭ ਕਰੇ ਸੋ ਭਾਵਾਏ।
ਹੁਣ ਉਹ ਸੰਸਾਰ ਵਿੱਚ ਕਿਵੇਂ ਰਹਿੰਦਾ ਹੈ? ਜੇ ਕੋਈ ਪਦਾਰਥ ਆ ਜਾਏ ਤੇ ਉਹ ਖੁਸ਼ ਨਹੀਂ ਹੁੰਦਾ, ਜੇ ਚਲਾ ਜਾਏ ਤੇ ਸੋਗ ਨਹੀਂ ਹੁੰਦਾ। ਉਹ ਖੁਸ਼ੀ ਤੇ ਗਮੀ ਹਰਖ ਤੇ ਸੋਗ ਦੋਹਾਂ ਤੋਂ ਮੁਕਤ ਹੈ, ਨਿਰਲੇਪ ਹੈ। ਜਿਹੜਾ ਵਾਹਿਗੁਰੂ ਨੂੰ ਭਾ ਗਿਆ, ਜਿਹਦੇ ਅੰਦਰ ਵਾਹਿਗੁਰੂ ਦੀ ਭਾਵਨਾ ਹੈ, ਵਾਹਿਗੁਰੂ ਦਾ ਪਿਆਰ ਹੈ।
ਸਤ ਸੰਗਤ ਮਿਲੇ ਵੱਡ ਭਾਗ ਤਾਂ ਹਰ ਰਸ ਆਵਾਏ ਜੀਓ।
ਸਤਿਗੁਰੂ ਜੀ ਬਾਰ ਬਾਰ ਸਾਨੂੰ ਦ੍ਰਿੜ ਕਰਾਉਂਦੇ ਹਨ ਕਿ ਇਹ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ ਜੇ ਤੁਸੀਂ ਸਤਸੰਗਤ ਵਿੱਚ ਜੁੜਦੇ ਹੋ। ਤੇ ਸਤਸੰਗਤ ਵਿੱਚ ਜੁੜੋਗੇ ਤਾਂ ਹੀ ਤੁਹਾਨੂੰ ਨਾਮ ਦਾ ਰਸ ਆਏਗਾ। ਜਿਹਨੂੰ ਨਾਮ ਰਸ ਆ ਗਿਆ ਉਹਨੂੰ ਫਿਰ ਦੁਨੀਆਂ ਦੇ ਰਸ ਚੰਗੇ ਨਹੀਂ ਲੱਗਦੇ। ਫੇਕੇ ਹਰਕੇ ਨਾਮ ਬਿਨ ਸਾਧ, ਬਾਕੀ ਰਸ ਸਾਰੇ ਹੀ ਉਸਨੂੰ ਫਿਰ ਫਿੱਕੇ ਲੱਗਦੇ ਹਨ। ਇਸ ਕਰਕੇ ਸਤਿਗੁਰੂ ਜੀ ਬਾਰ ਬਾਰ ਸਾਨੂੰ ਦ੍ਰਿੜ ਕਰਾਉਂਦੇ ਹਨ, ਭਾਈ ਵੱਧ ਤੋਂ ਵੱਧ ਸਮਾਂ ਸਤਸੰਗਤ ਵਿੱਚ ਆਓ, ਸਤਸੰਗਤ ਕਰੋ ਤਾਂ ਤੁਹਾਨੂੰ ਰਸ ਪ੍ਰਾਪਤ ਹੋਏਗਾ।
ਦੂਜੇ ਭਾਏ ਦੁੱਖ ਹੋਏ ਮਨ ਮੁਖ ਜਮ ਜੋਹੇ ਆਜੀਓ।
ਸੋ ਜਿਨ੍ਹਾਂ ਨੇ ਆਪਦੇ ਮਨ ਨੂੰ ਮੁਖੀ ਬਣਾਇਆ ਹੈ, ਜੋ ਦ੍ਵੈਤ ਭਾਵ ਈਰਖਾ ਦੇ ਵਿੱਚ ਲੱਗੇ ਹੋਏ ਹਨ, ਹਰ ਸਮੇਂ ਈਰਖਾ ਹੈ, ਦ੍ਵੈਤ ਹੈ, ਉਹ ਫਿਰ ਦੁਖੀ ਹੁੰਦੇ ਹਨ, ਆਪ ਹੀ ਅੰਦਰੋਂ ਸੜਦੇ ਰਹਿੰਦੇ ਹਨ। ਇਹੋ ਜੀ ਉਹ ਸੜੀ ਗੱਲ ਕਰਨਗੇ ਕਿ ਸੁਣਨ ਵਾਲਾ ਵੀ ਦੁਖੀ ਹੋ ਜਾਂਦਾ, ਪਰੇਸ਼ਾਨ ਹੋ ਜਾਂਦਾ ਹੈ। ਐਸੇ ਲੋਕਾਂ ਨੂੰ ਜਮ ਜੋਹਿਆ, ਜੋ ਜਮ ਧਰਮ ਰਾਜ ਹੈ ਉਹ ਤੱਕਦਾ ਰਹਿੰਦਾ ਹੈ, ਉਹਨਾਂ ਦੀ ਤਾਕ ਵਿੱਚ, ਉਹਨਾਂ ਦੀ ਤਾਲ ਵਿੱਚ ਉਹ ਬੈਠਾ ਰਹਿੰਦਾ ਹੈ ਵੀ ਇਹ ਤਾਂ ਮੇਰਾ ਖਾਜਾ ਹੈ, ਕਦੋਂ ਇਹਦੀ ਉਮਰ ਪੂਰੀ ਹੋਵੇ ਇਹਨੂੰ ਪਕੜ ਕੇ ਮੈਂ ਨਰਕਾਂ ਦੇ ਵਿੱਚ ਪਾਵਾਂ। ਇਸ ਤਰ੍ਹਾਂ ਜਮ ਜੋਹੇ ਆ ਜੀਓ, ਜਮ ਉਹਨਾਂ ਨੂੰ ਤੱਕਦਾ ਰਹਿੰਦਾ ਹੈ, ਤਾਲਦਾ ਰਹਿੰਦਾ ਹੈ।
ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁੱਖ ਮੋਹੇ ਆ ਜੀਓ।
ਉਹ ਫਿਰ ਮਾਇਆ ਦੇ ਦੁੱਖਾਂ ਦੇ ਵਿੱਚ ਮੋਹਿਆ ਹੋਇਆ, ਗ੍ਰਸਿਆ ਹੋਇਆ, ਅੰਦਰੋਂ ਹਾਏ ਹਾਏ ਕਰਦਾ ਤਪਦਾ ਰਹਿੰਦਾ ਹੈ, ਅੰਦਰੋਂ ਕਦੀ ਉਹ ਅੰਦਰੋਂ ਸ਼ਾਂਤ ਨਹੀਂ ਹੁੰਦਾ, ਅੰਦਰ ਉਹਦੇ ਟਕਾ ਨਹੀਂ ਆਉਂਦਾ, ਉਹ ਹਮੇਸ਼ਾ ਬਿਰਲਾਪ ਹੀ ਕਰਦਾ ਰਹਿੰਦਾ ਹੈ।
ਮਾਇਆ ਦੁੱਖ ਮੋਹਿਆ ਹਮੇ ਰੋਇਆ ਮੇਰੀ ਮੇਰੀ ਕਰਤ ਵਿਹਾਵਾਏ।
ਉਹ ਕਿਸ ਤਰ੍ਹਾਂ ਫਿਰ ਅੰਦਰੋਂ ਤਪਦਾ ਹੈ, ਕਿਸ ਤਰ੍ਹਾਂ ਅੰਦਰੋਂ ਹਾਏ ਹਾਏ ਕਰਦਾ ਹੈ, ਦ੍ਵੈਤ ਭਾਵ ਕਰਕੇ, ਮਾਇਆ ਦੁੱਖ ਮੋਹਿਆ, ਮਾਇਆ ਦੇ ਦੁੱਖ ਕਰਕੇ ਉਹ ਮੋਹਿਆ ਹੋਇਆ, ਗ੍ਰਸਿਆ ਹੋਇਆ ਹੈ, ਮਾਇਆ ਨੇ ਉਸ ਨੂੰ ਛਲਿਆ ਹੋਇਆ, ਠੱਗਿਆ ਹੋਇਆ ਹੈ। ਤੇ ਫਿਰ ਹੋਮੈ ਕਰਦਾ ਹੈ, ਹੋਮੈ ਕਰਕੇ ਰੋਹਿਆ, ਕ੍ਰੋਧ ਕਰੇਗਾ, ਗੁੱਸਾ ਕਰੇਗਾ, ਕੋਈ ਵੀ ਮਾੜੀ ਜੀ ਉਹਨੂੰ ਗੱਲ ਕਰੋ ਉਹ ਹੋਮੈ ਕਰਕੇ ਕਿਸੇ ਦੀ ਗੱਲ ਬਰਦਾਸ਼ਤ ਨਹੀਂ ਕਰ ਸਕਦਾ। ਜਿਸ ਤਰ੍ਹਾਂ ਪੱਕੇ ਹੋਏ ਫੋੜੇ ਨੂੰ ਜੇ ਮਾੜਾ ਜਿਹਾ ਕਿਤੇ ਠੇਸ ਲੱਗ ਜਾਏ ਬੜੀ ਤਕਲੀਫ ਹੁੰਦੀ ਹੈ। ਇਸੇ ਤਰ੍ਹਾਂ ਹੰਕਾਰੀ ਆਦਮੀ ਜਰਾ ਕੁ ਤੁਸੀਂ ਉਹਦੀ ਹੇਠੀ ਵਾਲੀ ਗੱਲ ਕਰ ਦਿਓ, ਕਿਸੇ ਤਰ੍ਹਾਂ ਉਹ ਬਰਦਾਸ਼ਤ ਨਹੀਂ ਕਰੇਗਾ। ਉਹ ਹਉਮੈ ਕਰਕੇ ਰੋਹਿਆ, ਰੋਹ ਦੇ ਵਿੱਚ ਕ੍ਰੋਧ ਦੇ ਵਿੱਚ ਵੀ ਅੰਦਰੋਂ ਸੜਦਾ ਰਹੇਗਾ।
ਜੋ ਪ੍ਰਭ ਦੇ ਤਿਸੈ ਚਿਤੈ ਨਾਹੀ, ਅੰਤ ਗਿਆ ਪੁਛਤਾਵਾਏ।
ਸੋ ਮੇਰੀ ਮੇਰੀ ਕਰਤ ਵਿਹਾਵੇ, ਉਹਦਾ ਸਾਰਾ ਜੀਵਨ ਮੇਰੀ ਮੇਰੀ ਕਰਦਿਆਂ, ਆਹ ਮੇਰੀ, ਉਹ ਮੇਰੀ, ਮੈਂ ਮੇਰੀ ਦੇ ਵਿੱਚ ਹੀ ਸਾਰਾ ਜੀਵਨ ਉਹਦਾ ਵਿਅਰਥ ਚਲਾ ਜਾਂਦਾ ਹੈ। ਫਿਰ ਹੋਰ ਉਹਦੇ ਵਿੱਚ ਕੀ ਔਗੁਣ? ਜੋ ਪ੍ਰਭੂ ਦਾਤਾ ਦੇਣ ਵਾਲਾ ਹੈ ਉਸ ਨੂੰ ਤਾਂ ਚੇਤੇ ਨਹੀਂ ਕਰਦਾ। ਦਾਤ ਪਿਆਰੀ ਵਿਸਰਿਆ ਦਾਤਾਰਾ, ਜਿਸ ਨੇ ਦਾਤਾਂ ਦਿੱਤੀਆਂ ਹਨ ਉਹਨੂੰ ਤਾਂ ਯਾਦ ਹੀ ਨਹੀਂ ਕਰਦਾ। ਇਸ ਲਈ ਅੰਤ ਨੂੰ ਉਹਨੂੰ ਪਛਤਾਉਣਾ ਹੀ ਪਵੇਗਾ, ਉਹ ਪਛਤਾਉਂਦਾ ਹੋਇਆ ਹੀ ਸੰਸਾਰ ਤੋਂ ਜਾਏਗਾ ਕਿ ਜਿਸ ਕੰਮ ਵਾਸਤੇ ਮੈਂ ਆਇਆ ਸਾਂ ਉਹ ਤਾਂ ਕਰ ਨਹੀਂ ਸਕਿਆ। ਪ੍ਰਭੂ ਜਿਹੜਾ ਦਾਤਾਂ ਦਿੰਦਾ ਸੀ ਉਹਦਾ ਮੈਂ ਸ਼ੁਕਰਾਨਾ ਨਹੀਂ ਕਰ ਸਕਿਆ, ਇਉਂ ਮਗਰੋਂ ਫਿਰ ਉਹਦੇ ਪੱਲੇ ਪਛਤਾਵਾ ਹੀ ਰਹਿ ਜਾਏਗਾ।
ਬਿਨ ਨਾਵੈ ਕੋ ਸਾਥ ਨਾ ਚੱਲੈ, ਪੁੱਤਰ ਕਲੱਤਰ ਮਾਇਆ ਧੋਹਿਆ।
ਹੁਣ ਨਾਮ ਤੋਂ ਬਿਨਾਂ ਤਾਂ ਕੋਈ ਚੀਜ਼ ਨਾਲ ਜਾਣ ਵਾਲੀ ਹੈ ਹੀ ਨਹੀਂ। ਹੁਣ ਪੁੱਤਰ ਦੇ ਨਾਲ ਪਿਆਰ ਹੈ, ਕਲੱਤਰ ਘਰ ਵਾਲੀ ਦੇ ਨਾਲ ਪਿਆਰ ਹੈ, ਪਰ ਜੇ ਕਹੇ ਵੀ ਹੁਣ ਇਹ ਮੇਰਾ ਸਾਥ ਪਰਲੋਕ ਵਿੱਚ ਵੀ ਦੇ ਦੇਣਗੇ ਤਾਂ ਸਤਿਗੁਰੂ ਜੀ ਫਰਮਾਉਂਦ, ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ। ਪ੍ਰਭੂ ਦਾ ਨਾਮ ਜਿਹੜਾ ਹੈ ਇਸ ਲੋਕ ਵਿੱਚ ਵੀ ਸਹਾਇਤਾ ਕਰੇਗਾ ਤੇ ਪਰਲੋਕ ਦੇ ਅੰਦਰ ਵੀ। ਨਾਮ ਹੀ ਨਾਲ ਜਾਣ ਵਾਲੀ ਵਸਤੂ ਹੈ, ਨਾਮ ਤੋਂ ਬਿਨਾਂ ਕੋਈ ਵੀ ਨਾਲ ਨਹੀਂ ਜਾਏਗਾ। ਪਰ ਇਹ ਮਨੁੱਖ ਨਾਮ ਤਾਂ ਜਪਦਾ ਨਹੀਂ ਤੇ ਪੁੱਤਰ ਕਲੱਤਰ ਮਾਇਆ ਦੇ ਧਰੋਹ ਛਲ ਵਿੱਚ ਇਹ ਫਸਿਆ ਹੋਇਆ ਹੈ।
ਦੂਜੈ ਭਾਏ ਦੁੱਖ ਹੋਏ, ਮਨ ਮੁਖ ਜਮ ਜੋਹੇ ਆਜੀਓ।
ਸੋ ਦ੍ਵੈਤ ਭਾਵ ਕਰਕੇ ਇਸ ਨੂੰ ਦੁੱਖ ਹੋਏਗਾ, ਇੱਥੇ ਵੀ ਦੁਖੀ ਹੈ ਤੇ ਮਨ ਨੂੰ ਇਸ ਨੇ ਆਪਣਾ ਮੁਖੀ ਬਣਾਇਆ ਹੋਇਆ, ਮਨ ਦੇ ਮਗਰ ਹੀ ਲੱਗ ਕੇ ਸਾਰਾ ਕੁਝ ਹੀ ਕਰਦਾ ਹੈ। ਇਸ ਲਈ ਜਮ ਇਹਨੂੰ ਤਾਲ ਰਿਹਾ ਹੈ, ਵੇਖ ਰਿਹਾ ਹੈ।
ਕਰ ਕਿਰਪਾ ਲੇਹੋ ਮਿਲਾਏ, ਮਹਿਲ ਹਰ ਪਾਇਆ ਜੀਓ।
ਹੁਣ ਬੇਨਤੀ ਹੈ, ਇਹ ਸਤਿਗੁਰੂ ਆਪ ਕਿਰਪਾ ਕਰਕੇ ਸਾਨੂੰ ਆਪਣੇ ਨਾਲ ਮੇਲ ਲਓ। ਹੁਣ ਜਿਸ ਤੇ ਵਾਹਿਗੁਰੂ ਕਿਰਪਾ ਕਰਦਾ ਹੈ ਆਪਣੇ ਨਾਲ ਮੇਲ ਲਵੇ, ਮਹਿਲ ਹਰ ਪਾਇਆ ਜੀਓ, ਉਸ ਨੂੰ ਫਿਰ ਸਰੂਪ ਰੂਪੀ ਮਹਿਲ ਦੀ ਪ੍ਰਾਪਤੀ ਹੁੰਦੀ ਹੈ। ਸਰੂਪ ਰੂਪੀ ਮਹਿਲ ਕਿਹਨੂੰ ਮਿਲਦਾ ਹੈ? ਜਿਹਨੂੰ ਸਤਸੰਗਤ ਰੂਪੀ ਮਹਿਲ ਦੀ ਪ੍ਰਾਪਤੀ ਹੋਵੇ। ਸਤਸੰਗਤ ਰੂਪੀ ਮਹਿਲ ਦੀ ਪ੍ਰਾਪਤੀ ਕਰਕੇ ਨਾਮ ਜਪਦਿਆਂ ਜਪਦਿਆਂ ਤੁਰਿਆ ਅਵਸਥਾ ਰੂਪੀ ਮਹਿਲ ਦੀ ਪ੍ਰਾਪਤੀ ਕਰੇ, ਫਿਰ ਉਸ ਨੂੰ ਆਪਣੇ ਸਰੂਪ ਮਹਿਲ ਦੀ ਪ੍ਰਾਪਤੀ ਹੋ ਜਾਂਦੀ ਹੈ।
ਸਦਾ ਰਹੇ ਕਰ ਜੋੜ, ਪ੍ਰਭ ਮਨ ਭਾਇਆ ਜੀਓ।
ਜਿਹਦੇ ਮਨ ਅੰਦਰ ਪ੍ਰਭੂ ਦਾ ਭਾਇਆ ਪਿਆਰ ਹੈ, ਜਾਂ ਜੋ ਪ੍ਰਭੂ ਨੂੰ ਭਾ ਗਿਆ, ਚੰਗਾ ਲੱਗਿਆ, ਜਿਸ ਨੂੰ ਸਰੂਪ ਰੂਪੀ ਮਹਿਲ ਜਾਂ ਤੁਰਿਆ ਅਵਸਥਾ ਰੂਪੀ ਮਹਿਲ ਦੀ ਪ੍ਰਾਪਤੀ ਹੋਈ, ਉਹ ਫਿਰ ਸਦਾ ਹੀ ਹੱਥ ਜੋੜ ਕੇ ਰਹਿੰਦਾ ਹੈ, ਉਹ ਨਿਮਰਤਾ ਰੱਖਦਾ ਹੈ, ਕਦੀ ਉਹਦੇ ਅੰਦਰ ਹੰਕਾਰ ਨਹੀਂ ਹੁੰਦਾ।
ਸਦਾ ਰਹੇ ਕਰ ਜੋੜ, ਪ੍ਰਭ ਮਨ ਭਾਇਆ ਜੀਓ। ਪ੍ਰਭ ਮਨ ਭਾਵੈ ਤਾਂ ਹੁਕਮ ਸਮਾਵੈ, ਹੁਕਮ ਮਨ ਸੁਖ ਪਾਇਆ।
ਸੋ ਪ੍ਰਭੂ ਨੂੰ ਜੇ ਭਾ ਜਾਵੇ, ਜੇ ਪ੍ਰਭੂ ਦੀ ਕਿਰਪਾ ਹੋ ਜਾਵੇ, ਤਾਂ ਫਿਰ ਪ੍ਰਭੂ ਹੁਕਮ, ਹਾਂਜੀ,
ਪ੍ਰਭ ਮਨ ਭਾਵੈ ਤਾਂ ਹੁਕਮ ਸਮਾਵੈ,
ਤਾਂ ਉਹਦੇ ਹੁਕਮ ਦੇ ਵਿੱਚ ਸਮਾਵੈ, ਭਾਵ ਉਹਦੇ ਹੁਕਮ ਨੂੰ ਮੰਨਣ ਦੀ ਜਾਚ ਆ ਜਾਂਦੀ ਹੈ। ਹੁਣ ਆਪਣੇ ਆਪ ਬੰਦਾ ਕੋਈ ਹੁਕਮ ਨਹੀਂ ਮੰਨ ਕੇ ਰਾਜੀ, ਕਿਉਂਕਿ ਜੇ ਕੋਈ ਹੁਕਮ ਮੰਨੇ ਤਾਂ ਹੋਮੇ ਦੀ ਗੱਲ ਨਾ ਕਹੇ। ਸਤਿਗੁਰੂ ਜੀ ਫਰਮਾਉਂਦੇ ਹਨ, ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹੋਮੇ ਕਹੇ ਨਾ ਕੋਈ। ਜੇ ਕੋਈ ਉਹਦੇ ਹੁਕਮ ਨੂੰ ਸਮਝ ਲਵੇ ਫਿਰ ਹੋਮੇ ਦੀ ਗੱਲ ਨਹੀਂ ਕਰਦਾ, ਤੇ ਜਿਹੜਾ ਹੋਮੇ ਦੀ ਗੱਲ ਕਰਦਾ ਹੈ ਉਸਨੇ ਵਾਹਿਗੁਰੂ ਦੇ ਹੁਕਮ ਨੂੰ ਨਹੀਂ ਮੰਨਿਆ। ਤੇ ਹੁਕਮ ਮੰਨੇ ਤੋਂ ਬਗੈਰ ਪ੍ਰਵਾਨ ਨਹੀਂ ਹੋ ਸਕਦਾ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਹੁਕਮ ਮੰਨ ਸੁਖ ਪਾਇਆ, ਆਤਮਕ ਸੁਖ ਪ੍ਰਭੂ ਦਾ ਹੁਕਮ ਮੰਨ ਕੇ ਉਹਦੀ ਰਜਾ ਵਿੱਚ ਰਹਿ ਕੇ ਹੀ ਪ੍ਰਾਪਤ ਹੁੰਦਾ ਹੈ।
ਅਨ ਦਿਨ ਜਪਤ ਰਹੇ ਦਿਨ ਰਾਤੀ ਸਹਿਜੇ ਨਾਮ ਧਿਆਇਆ।
ਸੋ ਜਿਨ੍ਹਾਂ ਨੇ ਹੁਕਮ ਮੰਨਿਆ, ਜਿਨੀ ਪਛਾਤਾ ਹੁਕਮ ਤਿਨ ਕਦੇ ਨਾ ਰੋਵਣਾ, ਉਹਨਾਂ ਦੀ ਇਹ ਨਿਸ਼ਾਨੀ ਹੈ ਦਿਨ ਰਾਤ ਉਹ ਪ੍ਰਭੂ ਦਾ ਨਾਮ ਜਪਦੇ ਰਹਿੰਦੇ ਹਨ। ਸਹਿਜੇ ਹੀ ਉਹ ਪ੍ਰਭੂ ਦੇ ਨਾਮ ਨੂੰ ਧਿਆਉਂਦੇ ਰਹਿੰਦੇ ਹਨ।
ਨਾਮੋ ਨਾਮ ਮਿਲੀ ਵਡਿਆਈ ਨਾਨਕ ਨਾਮ ਮਨ ਪਾਵਾਏ।
ਸੋ ਨਾਮੋ ਨਾਮ ਨਿਰੋਲ ਨਾਮ ਜਪਣ ਦੀ ਹੀ ਉਹਨਾਂ ਨੂੰ ਵਡਿਆਈ ਮਿਲੀ ਹੈ। ਨਾਮ ਜਪਨੇ ਕਰਕੇ ਹੀ ਸਾਰੀਆਂ ਵਡਿਆਈਆਂ ਹਨ, ਸਭ ਵਡਿਆਈਆਂ ਹਰ ਨਾਮ ਵਿੱਚ। ਜੋ ਨਾਮ ਜਪਦੇ ਹਨ ਉਹਨਾਂ ਨੂੰ ਸਾਰੀਆਂ ਹੀ ਵਡਿਆਈਆਂ ਮਿਲ ਜਾਂਦੀਆਂ ਹਨ। ਤੇ ਨਾਨਕ ਨਾਮ ਮਨ ਭਾਵੇ, ਉਹਨਾਂ ਦੇ ਮਨ ਨੂੰ ਸਤਿਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ, ਸੋ ਗੁਰੂ ਦਾ ਬਖਸ਼ਿਆ ਹੋਇਆ ਨਾਮ ਪਾਉਂਦਾ ਹੈ, ਚੰਗਾ ਲੱਗਦਾ ਹੈ।
ਕਰ ਕਿਰਪਾ ਲੇਹੋ ਮਿਲਾਏ ਮਹਿਲ ਹਰ ਪਾਵਾਏ ਜੀਓ।
ਅਖੀਰਲੀ ਪੰਕਤੀ ਵਿੱਚ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਹੇ ਵਾਹਿਗੁਰੂ ਕਿਰਪਾ ਕਰੋ ਆਪਣੇ ਨਾਲ ਮੇਲ ਲਓ। ਆਪ ਦੀ ਮਿਹਰ ਹੋਏਗੀ ਤਾਂ ਹੀ ਸਰੂਪ ਰੂਪੀ ਮਹਿਲ ਦੀ ਆਪ ਦੀ ਪ੍ਰਾਪਤੀ ਹੋਏਗੀ, ਤੁਹਾਡੀ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦੀ। ਸੋ ਸਾਰੇ ਸ਼ਬਦ ਵਿੱਚ ਸਤਿਗੁਰੂ ਜੀ ਨੇ ਇਹੀ ਸਿਧਾਂਤ ਬਖਸ਼ਿਆ ਹੈ ਕਿ ਪ੍ਰਭੂ ਦੀ ਕਿਰਪਾ ਹੋਏ ਤਾਂ ਗੁਰੂ ਦਾ ਮੇਲ ਹੁੰਦਾ ਹੈ, ਜਦੋਂ ਗੁਰੂ ਦੀ ਕਿਰਪਾ ਹੋਵੇ ਤਾਂ ਸਤਸੰਗਤ ਦੀ ਪ੍ਰਾਪਤੀ ਹੁੰਦੀ ਹੈ, ਤੇ ਸਤਸੰਗਤ ਵਿੱਚ ਗੁਰੂ ਦੇ ਬਖਸ਼ੇ ਹੋਏ ਨਾਮ ਦਾ ਅਭਿਆਸ ਕਰਕੇ, ਨਾਮ ਦਾ ਜਾਪ ਕਰਕੇ ਜੋ ਤੁਰਿਆ ਅਵਸਥਾ ਰੂਪੀ ਮਹਿਲ ਹੈ ਉਹਦੀ ਪ੍ਰਾਪਤੀ ਹੋ ਜਾਏਗੀ। ਤੇ ਤੁਰਿਆ ਅਵਸਥਾ ਰੂਪੀ ਮਹਿਲ ਦੀ ਜਿਨ੍ਹਾਂ ਨੂੰ ਪ੍ਰਾਪਤੀ ਹੋਈ ਉਹੀ ਫਿਰ ਸਰੂਪ ਰੂਪੀ ਮਹਿਲ ਦੇ ਵਿੱਚ ਪ੍ਰਵੇਸ਼ ਕਰਨਗੇ, ਸਰੂਪ ਰੂਪੀ ਮਹਿਲ ਦੀ ਵੀ ਉਹਨਾਂ ਨੂੰ ਪ੍ਰਾਪਤੀ ਹੋਏਗੀ। ਉਹਨਾਂ ਦਾ ਸੰਸਾਰ ਤੇ ਫਿਰ ਦੁਬਾਰਾ ਜਨਮ ਧਾਰ ਕੇ ਨਹੀਂ ਆਉਣਾ ਹੋਏਗਾ। ਜੰਮਣ ਮਰਨਾ ਮਿਟ ਗਿਆ, ਕਾਲੇ ਕਾ ਕਿਛ ਨਾ ਬਸਾਏ। ਉਹਨਾਂ ਦਾ ਜੰਮਣ ਮਰਨ ਮਿਟ ਜਾਏਗਾ, ਕਾਲ ਦਾ ਮੌਤ ਦਾ ਉਹਨਾਂ ਤੇ ਕੋਈ ਵਸ ਨਹੀਂ ਚੱਲੇਗਾ। ਸੰਸਾਰ ਮੌਤ ਤੋਂ ਡਰਦਾ ਹੈ, ਪਰ ਉਹ ਪ੍ਰਭੂ ਦੇ ਨਾਮ ਦੇ ਅਭਿਆਸੀ ਮੌਤ ਨੂੰ ਵੀ ਮਖੌਲਾਂ ਕਰਦੇ ਹਨ, ਮੌਤ ਤੋਂ ਡਰਦੇ ਨਹੀਂ ਹਨ। ਕਾਲੇ ਕਾ ਕਿਛ ਨਾ ਬਸਾਏ, ਮੌਤ ਦਾ ਵੀ ਉਹਨਾਂ ਤੇ ਵਸ ਨਹੀਂ ਚੱਲਦਾ। ਐਸੇ ਉਹ ਸੁਤੰਤਰ ਹੋ ਜਾਂਦੇ ਹਨ, ਉਹਨਾਂ ਤੇ ਫਿਰ ਸਾਰਿਆਂ ਦਾ ਹੁਕਮ ਚੱਲਣ ਲੱਗ ਜਾਂਦਾ ਹੈ। ਜੋ ਪ੍ਰਭੂ ਦਾ ਹੁਕਮ ਮੰਨਦਾ ਹੈ ਉਸ ਤੇ ਸਾਰਿਆਂ, ਉਹਦਾ ਹੁਕਮ ਫਿਰ ਸਾਰਿਆਂ ਤੇ ਚੱਲਦਾ ਹੈ। ਇਸ ਕਰਕੇ ਪ੍ਰਭੂ ਦੇ ਨਾਮ ਜਪਣ ਦੀ ਵਡਿਆਈ ਵੱਡੀ ਹੈ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨੇ ਸਾਡੇ ਤੇ ਮਹਾਨ ਬਖਸ਼ਿਸ਼ ਕਰਕੇ ਪਰਮ ਪਵਿੱਤਰ ਉਪਦੇਸ਼ ਬਖਸ਼ਿਆ ਹੈ। ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ ਹੈ, ਜੋ ਸਤਿਗੁਰੂ ਜੀ ਨੇ ਆਪਣੇ ਦਰ ਦਾ ਕੂਕਰ ਹੋਣ ਦਾ ਮਾਣ ਬਖਸ਼ਿਆ। ਦਸ਼ਮੇਸ਼ ਪਿਤਾ ਦੀ ਮਿਹਰ ਦਾ ਸਦਕਾ ਉਹਨਾਂ ਦੇ ਮਹਾਨ ਪਵਿੱਤਰ ਸਥਾਨ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦਾ ਸਤਿਕਾਰ ਕਰਦਿਆਂ, ਸਨਮਾਨ ਕਰਦਿਆਂ ਹੋਇਆਂ ਅਤੀ ਸਤਿਕਾਰਯੋਗ ਸੱਚਖੰਡ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗੁਰੂ ਪੰਥ ਦੇ ਮਹਾਨ ਵਿਦਵਾਨ ਤੇ ਮਹਾਨ ਲਿਖਾਰੀ ਵੀ ਤੇ ਸਤਿਗੁਰੂ ਨੇ ਪਦਵੀ ਵੀ ਮਹਾਨ ਦਿੱਤੀ ਹੈ ਗਿਆਨੀ ਮੱਲ ਸਿੰਘ ਜੀ ਤੇ ਸੁਭਾਅ ਵੀ ਉਹਨਾਂ ਦਾ ਬਹੁਤ ਨਿਰਮਲ ਸੁਭਾਅ ਹੈ ਉਹਨਾਂ ਦਾ ਪਿਆਰ ਹੈ ਪ੍ਰੇਰਣਾ ਹੈ ਜਦੋਂ ਡਿਊਟੀਆਂ ਲੱਗਦੀਆਂ ਉਦੋਂ ਹੀ ਫੋਨ ਕਰਕੇ ਪੁੱਛ ਲੈਂਦੇ ਵੀ ਸਿੰਘ ਸਾਹਿਬ ਕਿਹੜਾ ਸਮਾਂ ਤੁਹਾਡਾ ਇੱਧਰ ਹੈ ਦਸ ਵੱਲੋਂ ਬੇਨਤੀ ਹੁੰਦੀ ਹੈ ਵੀ ਮਹੀਨੇ ਬਾਅਦ ਜੋ ਮੀਟਿੰਗ ਸਿੰਘ ਸਾਹਿਬਾਨ ਦੀ ਹੁੰਦੀ ਹੈ ਉਹਦੇ ਨੇੜੇ ਤੇੜੇ ਰੱਖ ਲਓ ਇਸ ਤਰ੍ਹਾਂ ਫਿਰ ਉਹ ਸਮਾਂ ਬਣ ਜਾਂਦਾ ਹੈ ਤੇ ਵਿਸ਼ੇਸ਼ ਇਹਦੇ ਵਿੱਚ ਜੋ ਪਿਆਰ ਹੈ ਸਤਿਕਾਰ ਹੈ ਦਸ਼ਮੇਸ਼ ਪਿਤਾ ਦੇ ਤਖ਼ਤ ਦਾ ਉਹ ਹੈ ਜਥੇਦਾਰ ਅਵਤਾਰ ਸਿੰਘ ਜੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਵੱਲੋਂ ਵੀ ਇਹ ਹੈ ਵੀ ਜਦੋਂ ਵੀ ਸਮਾਂ ਹੋਵੇ ਸੋ ਸਮਾਂ ਮਿਲ ਜਾਂਦਾ ਹੈ ਤੇ ਬਹੁਤ ਜ਼ਿਆਦਾ ਪਿਆਰ ਹੈ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸਿੰਘ ਸਾਹਿਬ ਗਿਆਨੀ ਗੁਰਵਚਨ ਸਿੰਘ ਜੀ ਉਹਨਾਂ ਦਾ ਵੀ ਉਹਨਾਂ ਦੇ ਮਨ ਅੰਦਰ ਵੀ ਸਤਿਗੁਰੂ ਨੇ ਐਸੀ ਬਖਸ਼ਿਸ਼ ਕੀਤੀ ਹੈ ਜੀ ਉੱਚੀ ਪਦਵੀ ਦਿੱਤੀ ਹੈ ਤੇ ਮਨ ਵਿੱਚ ਬਹੁਤ ਨਿਮਰਤਾ ਪਿਆਰ ਤੇ ਸਤਿਕਾਰ ਵੀ ਸਤਿਗੁਰੂ ਨੇ ਬਖਸ਼ਿਆ ਹੈ ਸੋ ਐਸੀਆਂ ਪਿਆਰੀਆਂ ਰੂਹਾਂ ਦੇ ਪਿਆਰ ਦਾ ਸਦਕਾ ਆਪ ਸੰਗਤਾਂ ਦੇ ਵਿੱਚ ਮਿਲ ਬੈਠ ਕੇ ਸਤਿਗੁਰੂ ਜੀ ਦੇ ਮਹਾਨ ਪਵਿੱਤਰ ਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਧੰਨ ਧੰਨ ਸਤਿਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਮਹਾਨ ਪਵਿੱਤਰ ਸਥਾਨ ਸੱਚਖੰਡ ਹਰਿਮੰਦਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਆਏ ਹੋਏ ਹੁਕਮਨਾਮੇ ਦੀ ਵਿਚਾਰ ਕਰਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ ਅਗਲੇ ਮਹੀਨੇ ਫਿਰ ਜਿਸ ਤਰ੍ਹਾਂ ਵੀ ਸਤਿਗੁਰੂ ਜੀ ਪ੍ਰੇਰਣਾ ਕਰਨਗੇ ਸਮਾਂ ਹੋਏਗਾ ਆਪ ਜੀ ਦੇ ਨਾਲ ਮਿਲ ਕੇ ਹਾਜ਼ਰੀਆਂ ਭਰਾਂਗੇ ਅੱਜ ਆਪਾਂ ਕੋਈ ਹੋਰ ਵਿਚਾਰ ਵਾਲੇ ਪਾਸੇ ਨਹੀਂ ਜਾ ਸਕੇ ਕਿਉਂਕਿ ਸ਼ਬਦ ਦਾ ਵਿਸਥਾਰ ਜ਼ਿਆਦਾ ਸੀ ਤੇ ਮੁਸ਼ਕਲ ਦੇ ਨਾਲ ਸ਼ਬਦ ਦੇ ਅੱਖਰੀ ਅਰਥਾਂ ਦੀ ਹੀ ਆਪਾਂ ਵਿਚਾਰ ਕਰ ਸਕੇ ਹਾਂ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਸਤਿਗੁਰੂ ਜੀ ਬਖਸ਼ਿਸ਼ ਕਰਨ ਸਤਿਗੁਰੂ ਜੀ ਦਾ ਪਾਵਨ ਉਪਦੇਸ਼ ਆਪਣੇ ਹਿਰਦੇ ਵਿੱਚ ਵਸੇ ਆਪਾਂ ਹਿਰਦੇ ਵਿੱਚ ਵਸਾਈਏ ਗੁਰਸਿੱਖੀ ਕਮਾਈਏ ਜਿਸ ਕਰਕੇ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਹਿ ਮੇਲੇ
ਨਾਮੋ ਨਾਮ ਮਿਲੀ ਵਡਿਆਈ ਨਾਨਕ ਨਾਮ ਮਨ ਭਾਵਾਏ ਕਰ ਕਿਰਪਾ ਲੇਹੋ ਮਿਲਾਏ ਮਹਿਲ ਹਰ ਪਾਵਾਏ ਜੀਓ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਤੂੰ ਠਾਕੁਰ ਤੁਮ ਪਹਿ ਅਰਦਾਸ